ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਅਜ਼ੀਜ਼ੋ, ਅੱਜ ਅਸੀਂ ਪ੍ਰੋਗਰਾਮ ਨੰਬਰ 8 ਅਤੇ ਉਹਦਾ ਦੂਸਰਾ ਹਿੱਸਾ ਸਮਾਪਤ ਫਰਮਾਵਾਂਗੇ। ਅਤੇ ਅੱਜ ਦੇ ਪ੍ਰੋਗਰਾਮ ਦਾ ਮੌਜੂ ਏ ਕਿ ਹਜ਼ਰਤ ਆਦਮ ਦਾ ਗੁਨਾਹ ਕੀ ਲੈ ਕੇ ਆਇਆ। ਇਹ ਪੈਦਾਇਸ਼ ਦੀ ਕਿਤਾਬ ਉਹਦੇ ਤੀਸਰੇ ਬਾਬ ਵਿੱਚੋਂ ਏ। ਉਹਨੇ ਜਾਣ ਦੇ ਬੁੱਝਦਿਆਂ ਆਪਣੀ ਮਨਮਾਨੀ ਕੀਤੀ ਅਤੇ ਨਾ ਫਰਮਾਨੀ ਦੀ ਰਾਹ ਚੁਣੀ, ਕਿਉਂਕਿ ਉਹਨੂੰ ਮਾਲੂਮ ਸੀ ਕਿ ਖੁਦਾ ਦਾ ਹੁਕਮ ਕੀ ਏ। ਉਹਨੇ ਗੁੰਮਰਾਹੀ ਦੀ ਰਾਹ ਪਸੰਦ ਕਰਦਿਆਂ ਹੋਇਆਂ ਨਾਰਾਸਤੀ ਅਤੇ ਨਾ ਫਰਮਾਨੀ ਦੀ ਰਾਹ ਨੂੰ ਪਿਆਰ ਕੀਤਾ। ਉਹਨੇ ਖੁਦਾ ਦੀ ਨਾਫਰਮਾਨੀ ਨੂੰ ਤਰਕ ਨਾ ਕੀਤਾ, ਬਲਕਿ ਦੂਸਰਿਆਂ 'ਤੇ ਇਲਜ਼ਾਮ ਤਰਾਸ਼ੀ ਕਰਕੇ ਉਹਨੇ ਗੁਨਾਹ ਉੱਤੇ ਗੁਨਾਹ ਕੀਤਾ। ਅੱਜ ਵੀ ਲੋਕ ਇਲਜ਼ਾਮ ਲਾ ਕੇ ਆਪਣੀਆਂ ਗਲਤੀਆਂ ਦੂਜਿਆਂ 'ਤੇ ਥੋਪ ਦਿੰਦੇ ਨੇ, ਲੇਕਿਨ ਖੁਦਾ ਤਾਲਾ ਸੱਚ ਨੂੰ ਜਾਣਦਾ। ਕਲਾਮ ਪਾਕ ਦੇ ਜ਼ਰੀਏ ਖੁਦਾ ਪਾਕ ਅੱਜ ਵੀ ਲੋਕਾਂ ਨੂੰ ਕਹਿਣ ਡਿਆ ਕਿ ਤੁਸੀਂ ਕਿੱਥੇ ਹੋ, ਮੈਨੂੰ ਜਵਾਬ ਦਿਵੋ, ਤੁਸੀਂ ਲੋਕਾਂ ਨੇ ਕੀ ਕੀਤਾ ਹੈ, ਤੁਸੀਂ ਮੇਰੇ ਕਲਾਮ ਦੀਆਂ ਗੱਲਾਂ ਨੂੰ ਮੰਨਣ ਅਤੇ ਉਹਦੇ ਉੱਤੇ ਅਮਲ ਕਰਨ 'ਤੇ ਕਿਉਂ ਹਿਚਕਚਾਉਂਦੇ ਹੋ, ਤੁਸੀਂ ਕਿਉਂ ਇਹਦੇ 'ਤੇ ਅਮਲ ਕਰਨ ਤੋਂ ਇਨਕਾਰ ਕਰਦੇ ਹੋ, ਤੁਸੀਂ ਮੇਰੀ ਮਿਹਰਬਾਨੀ ਦੇ ਇਨਕਾਰੀ ਕਿਉਂ ਹੋ, ਤੁਸੀਂ ਗੁਨਾਹ ਨੂੰ ਖੁਦ ਕਰਦੇ ਹੋ ਲੇਕਿਨ ਇਲਜ਼ਾਮ ਦੂਸਰਿਆਂ 'ਤੇ ਲਾਉਂਦੇ ਹੋ, ਕਿਉਂ? ਚੁਨਾਚੇ ਖੁਦਾਵੰਦ ਫਰਮਾਉਂਦਾ ਹੈ, ਮੈਨੂੰ ਆਪਣੀ ਹਯਾਤ ਦੀ ਕਸਮ ਏ, ਹਰ ਇੱਕ ਘੁਟਨਾ ਮੇਰੇ ਅੱਗੇ ਚੁੱਕੇਗਾ ਅਤੇ ਹਰ ਇੱਕ ਜ਼ੁਬਾਨ ਖੁਦਾ ਦਾ ਇਕਰਾਰ ਕਰੇਗੀ। ਬਸ ਸਾਡੇ ਵਿੱਚੋਂ ਹਰ ਇੱਕ ਖੁਦਾ ਨੂੰ ਆਪਣਾ ਹਿਸਾਬ ਦੇਵੇਗਾ। ਰੋਮੀਓ ਬਾਬ 14 ਆਇਤ 11 ਅਤੇ ਆਇਤ 12। ਹੁਣ ਅਸੀਂ ਇਸ ਸਬਕ ਵਿੱਚ ਵੇਖਦੇ ਹਾਂ ਕਿ ਖੁਦਾ ਨੇ ਸੱਪ ਨੂੰ, ਸ਼ੈਤਾਨ ਨੂੰ ਅਤੇ ਹਵਾ ਨੂੰ ਅਤੇ ਆਦਮ ਨੂੰ ਕਿਹੜੀਆਂ ਕਿਹੜੀਆਂ ਸਜ਼ਾਵਾਂ ਦਿੱਤੀਆਂ। ਖੁਦਾ ਦਾ ਕਲਾਮ ਦੱਸਦਾ ਹੈ ਅਤੇ ਖੁਦਾਵੰਦ ਖੁਦਾ ਨੇ ਸੱਪ ਨੂੰ ਆਖਿਆ, ਇਸ ਲਈ ਕਿ ਤੂੰ ਇਹ ਕੀਤਾ ਏ, ਤੂੰ ਸਾਰਿਆਂ ਚੁਪਾਇਆਂ ਅਤੇ ਦਸ਼ਤੀ ਜਾਨਵਰਾਂ ਵਿੱਚੋਂ ਮਲਾਉਣ ਠਹਿਰਿਆ, ਤੂੰ ਆਪਣੇ ਪੇਟ ਦੇ ਬਲ ਟੁਰਿਆ ਕਰੇਗਾ ਅਤੇ ਆਪਣੀ ਉਮਰ ਪਰ ਖਾਕ ਚੱਟੇਗਾ, ਅਤੇ ਮੈਂ ਤੇਰੇ ਅਤੇ ਔਰਤ ਦੇ ਦਰਮਿਆਨ ਅਤੇ ਤੇਰੀ ਨਸਲ ਅਤੇ ਔਰਤ ਦੀ ਨਸਲ ਦੇ ਦਰਮਿਆਨ ਅਦਾਵਤ ਪਾਵਾਂਗਾ, ਅਤੇ ਉਹ ਤੇਰੇ ਸਿਰ ਨੂੰ ਕੁਚਲੇਗੀ ਅਤੇ ਤੂੰ ਉਹਦੀ ਏੜੀ 'ਤੇ ਕੱਟੇਗਾ। ਫਿਰ ਉਹਨੇ ਔਰਤ ਨੂੰ ਆਖਿਆ ਕਿ ਮੈਂ ਤੇਰੇ ਦਰਦ ਦੇ ਹਮਲ ਨੂੰ ਬੜਾ ਵਧਾਵਾਂਗਾ ਅਤੇ ਤੂੰ ਦਰਦ ਦੇ ਨਾਲ ਬੱਚੇ ਜਨੇਗੀ ਅਤੇ ਤੇਰੀ ਰਗਬਤ ਤੇਰੇ ਸ਼ੋਹਰ ਵੱਲ ਹੋਵੇਗੀ ਅਤੇ ਉਹ ਤੇਰੇ 'ਤੇ ਹਕੂਮਤ ਕਰੇਗਾ। ਅਤੇ ਆਦਮ ਨੂੰ ਉਹਨੇ ਆਖਿਆ ਕਿ ਕਿਉਂਕਿ ਤੂੰ ਆਪਣੀ ਬੀਵੀ ਦੀ ਗੱਲ ਮੰਨੀ ਏ, ਇਸ ਲਈ ਤੂੰ ਉਸ ਦਰਖਤ ਦਾ ਫਲ ਖਾਧਾ ਜਿਸ ਦੀ ਬਾਬਤ ਮੈਂ ਤੈਨੂੰ ਹੁਕਮ ਦਿੱਤਾ ਸੀ ਕਿ ਤੂੰ ਉਹਨੂੰ ਨਹੀਂ ਖਾਣਾ, ਇਸ ਲਈ ਜ਼ਮੀਨ ਤੇਰੇ ਸਬਬ ਤੋਂ ਲਾਂਤੀ ਹੋਈ, ਮੁਸ਼ਕਤ ਦੇ ਨਾਲ ਤੂੰ ਆਪਣੀ ਉਮਰ ਪਰ ਇਹਦੀ ਪੈਦਾਵਾਰ ਖਾਵੇਂਗਾ ਅਤੇ ਉਹ ਤੇਰੇ ਲਈ ਕੰਢੇ ਅਤੇ ਊਂਟ ਕਟਾਰੇ ਉਗਾਏਗੀ ਅਤੇ ਤੂੰ ਖੇਤ ਦੀ ਸਬਜ਼ੀ ਖਾਵੇਂਗਾ, ਤੂੰ ਆਪਣੇ ਮੂੰਹ ਦੇ ਪਸੀਨੇ ਦੀ ਰੋਟੀ ਖਾਵੇਂਗਾ ਜਦੋਂ ਤੱਕ ਕਿ ਤੂੰ ਜ਼ਮੀਨ ਵਿੱਚ ਫਿਰ ਲੌਟ ਨਾ ਜਾਵੇਂ, ਇਸ ਲਈ ਕਿ ਤੂੰ ਉਸ ਤੋਂ ਕੱਢਿਆ ਗਿਆ ਏ, ਕਿਉਂਕਿ ਤੂੰ ਖਾਕ ਏ ਅਤੇ ਖਾਕ ਵਿੱਚ ਹੀ ਫਿਰ ਲੌਟ ਜਾਵੇਂਗਾ। ਪੈਦਾਇਸ਼ ਬਾਬ 3 ਆਇਤ 14 ਤੋਂ ਆਇਤ ਨੰਬਰ 19 ਤੱਕ। ਕੀ ਤੁਸਾਂ ਆਦਮ ਅਤੇ ਹਵਾ ਦੇ ਗੁਨਾਹ ਦਾ ਨਤੀਜਾ ਵੇਖਿਆ? ਇਸ ਗੁਨਾਹ ਦਾ ਨਤੀਜਾ ਦੁੱਖ, ਦਰਦ, ਪਰੇਸ਼ਾਨੀ, ਕੰਢੇ ਅਤੇ ਊਂਟ ਕਟਾਰੇ ਅਤੇ ਮਿਹਨਤ, ਮੁਸ਼ਕਤ, ਬਿਮਾਰੀ ਅਤੇ ਲਾਚਾਰੀ ਅਤੇ ਮੌਤ ਦੀ ਸੂਰਤ ਵਿੱਚ ਸਾਹਮਣੇ ਆਇਆ। ਜੀ ਹਾਂ, ਕਿਉਂਕਿ ਗੁਨਾਹ ਦੀ ਮਜ਼ਦੂਰੀ ਮੌਤ ਏ। ਰੋਮੀਓ ਬਾਬ 6 ਆਇਤ 23। ਖੁਦਾਏ ਕਰੀਮ ਨੇ ਆਖਿਆ ਕਿ ਜੇ ਆਦਮ ਅਤੇ ਹਵਾ ਨੇ ਮਨ੍ਹਾ ਕੀਤੇ ਹੋਏ ਦਰਖਤ ਦਾ ਫਲ ਖਾਧਾ ਤਾਂ ਉਹਨਾਂ ਦੇ ਨਾਲ ਕੀ ਹੋਵੇਗਾ? ਉਹਨੇ ਫਰਮਾਇਆ ਕਿ ਜਿਸ ਰੋਜ਼ ਤੂੰ ਇਹ ਖਾਧਾ ਤੂੰ ਮਰ ਜਾਏਗਾ। ਕਿ ਆਦਮ ਅਤੇ ਹਵਾ ਨੇ ਜਿਸ ਦਿਨ ਮਨ੍ਹਾ ਕੀਤੇ ਹੋਏ ਫਲ ਨੂੰ ਖਾਧਾ ਸੀ ਉਹਨਾਂ ਨੂੰ ਉਸੇ ਰੋਜ਼ ਦਫ਼ਨ ਕਰ ਦਿੱਤਾ ਗਿਆ? ਨਹੀਂ, ਤੇ ਕੀ ਉਹ ਇਸੇ ਰੋਜ਼ ਮਰੇ? ਦਰਅਸਲ ਉਹ ਉਸੇ ਰੋਜ਼ ਮਰ ਗਏ ਸਨ। ਰੂਹਾਨੀ ਤੌਰ ਤੇ ਉਹ ਹਕੀਕਤ ਵਿੱਚ ਉਸੇ ਰੋਜ਼ ਮਰ ਗਏ ਸਨ, ਕਿਉਂਕਿ ਆਇੰਦਾ ਵਾਸਤੇ ਉਹਨਾਂ ਦਾ ਰਿਸ਼ਤਾ ਖੁਦਾ ਦੇ ਨਾਲ ਟੁੱਟ ਗਿਆ ਸੀ। ਅਸੀਂ ਪਹਿਲੇ ਹੀ ਸਿੱਖ ਚੁੱਕੇ ਹਾਂ ਕਿ ਮੌਤ ਖੁਦਾਏ ਕਰੀਮ ਤੋਂ ਦੂਰੀ ਤੇ ਜੁਦਾਈ ਦਾ ਨਾਂ ਹੈ, ਤੇ ਕਿਉਂਕਿ ਆਦਮ ਤੇ ਹਵਾ ਨੇ ਖੁਦਾਏ ਪਾਕ ਦੀ ਨਾਫਰਮਾਨੀ ਕੀਤੀ ਤੇ ਹਯਾਤ ਦਾ ਸਰਚਸ਼ਮਾ ਹੈ ਜਿਹੜਾ ਤੇ ਜ਼ਿੰਦਗੀ ਦਾ ਬਾਨੀ ਹੈ, ਇਸ ਲਈ ਉਹਨਾਂ ਨੇ ਖੁਦ ਨੂੰ ਖੁਦਾਏ ਪਾਕ ਤੋਂ ਜੁਦਾ ਕਰ ਲਿਆ ਤੇ ਉਹ ਦੋਵੇਂ ਖੁਦਾਏ ਕਰੀਮ ਦੀ ਰਫਾਕਤ ਤੋਂ ਮਹਿਰੂਮ ਹੋ ਗਏ। ਜਦੋਂ ਉਹਨਾਂ ਨੇ ਸ਼ੈਤਾਨ ਦਾ ਆਖਿਆ ਮੰਨ ਲਿਆ ਤੇ ਉਸ ਦੀ ਰਾਹ ਤੇ ਟੁਰ ਪਏ ਤੇ ਉਹਨਾਂ ਨੇ ਖੁਦਾਏ ਪਾਕ ਤੋਂ ਆਪਣਾ ਰਿਸ਼ਤਾ ਤੋੜ ਲਿੱਤਾ ਤੇ ਖੁਦਾਏ ਕਰੀਮ ਦੀ ਜ਼ਿੰਦਗੀ ਦੀ ਸ਼ਰਾਕਤ ਤੋਂ ਮਹਿਰੂਮ ਹੋ ਗਏ। ਕਿਉਂਕਿ ਉਹ ਸ਼ੈਤਾਨ ਦੇ ਸਾਥੀ ਬਣ ਗਏ ਸਨ, ਇਸ ਲਈ ਉਹ ਖੁਦਾਏ ਪਾਕ ਦੇ ਦੁਸ਼ਮਣ ਹੋ ਗਏ। ਖੁਦਾ ਨੇ ਉਹਨਾਂ ਦੇ ਨਾਲ ਤਾਲੁਕ ਤੋੜ ਲਿੱਤਾ। ਮਿਸਾਲ ਦੇ ਤੌਰ ਤੇ, ਜੇ ਤੁਹਾਡਾ ਕੋਈ ਦੋਸਤ ਤੁਹਾਡੇ ਦੁਸ਼ਮਣ ਦਾ ਸਾਥ ਦੇਵੇ, ਤੇ ਕੀ ਤੁਹਾਡਾ ਦੋਸਤ ਤੁਹਾਡਾ ਦੁਸ਼ਮਣ ਨਾ ਬਣ ਜਾਵੇਗਾ? ਕੀ ਸੱਚਮੁੱਚ ਇੰਝ ਹੀ ਨਹੀਂ ਹੁੰਦਾ? ਦੋਸਤ ਤੇ ਤੁਹਾਡੀ ਦੋਸਤੀ ਦਾ ਰਿਸ਼ਤਾ ਖਤਮ ਹੋ ਜਾਏਗਾ। ਜਿਵੇਂ ਅਸੀਂ ਸਮਝਦੇ ਹਾਂ ਕਿ ਤੁਹਾਡੇ ਦੋਸਤ ਦਾ ਦੁਸ਼ਮਣ ਤੁਹਾਡਾ ਦੁਸ਼ਮਣ ਹੈ, ਤੇ ਇਸੇ ਤਰ੍ਹਾਂ ਜਿਹੜਾ ਸ਼ੈਤਾਨ ਦੀ ਗੱਲ ਮੰਨਦਾ ਹੈ ਉਹ ਖੁਦਾਏ ਕਰੀਮ ਦਾ ਦੁਸ਼ਮਣ ਬਣ ਜਾਂਦਾ ਹੈ। ਗੁਨਾਹ ਇਨਸਾਨ ਨੂੰ ਖੁਦਾ ਤੋਂ ਜੁਦਾ ਕਰ ਦਿੰਦਾ ਹੈ। ਇਸ ਤੋਂ ਪਹਿਲੇ ਕਿ ਅਸੀਂ ਅੱਜ ਦੇ ਸਬਕ ਦਾ ਨਿਚੋੜ ਲਈਏ, ਸਾਨੂੰ ਇੱਕ ਹੋਰ ਗੱਲ ਸਮਝਣ ਦੀ ਤੇ ਯਾਦ ਰੱਖਣ ਦੀ ਜ਼ਰੂਰਤ ਹੈ, ਤੇ ਉਹ ਇਹ ਵੇ ਕਿ ਅਸੀਂ ਜਿੰਨੇ ਵੀ ਇਸ ਦੁਨੀਆਂ 'ਚ ਪੈਦਾ ਹੁੰਦੇ ਹਾਂ, ਕਸੂਰਾਂ ਤੇ ਗੁਨਾਹਾਂ ਦੇ ਸਬਬ ਮੁਰਦਾ ਪੈਦਾ ਹੁੰਦੇ ਹਾਂ। ਇਹ ਹਵਾਲਾ ਤੁਸੀਂ ਇਫਸੀਓ ਬਾਬ 2 ਦੀ ਆਇਤ ਨੰਬਰ 1 ਵਿੱਚ ਵੇਖ ਸਕਦੇ ਹੋ, ਤੇ ਖੁਦਾ ਦੀ ਜ਼ਿੰਦਗੀ ਤੋਂ ਖਾਰਜ ਹਾਂ। ਇਫਸੀਓ ਬਾਬ 4 ਆਇਤ ਨੰਬਰ 18। ਮੁਮਕਿਨ ਹੈ ਕਿ ਅਸੀਂ ਇੰਝ ਨਾ ਹੋਈਏ, ਲੇਕਿਨ ਖੁਦਾ ਦਾ ਕਲਾਮ ਸਾਨੂੰ ਇਹੋ ਹੀ ਸਿਖਾਉਂਦਾ ਹੈ ਕਿ ਜਿਵੇਂ ਹੀ ਆਦਮ ਨੇ ਖੁਦਾ ਤਾਲਾ ਦੇ ਹੁਕਮ ਨੂੰ ਤੋੜਿਆ, ਉਹ ਗੁਨਾਹਗਾਰ ਠਹਿਰਿਆ। ਹਜ਼ਰਤ ਆਦਮ ਜਿਨ੍ਹੇ ਗੁਨਾਹ ਕੀਤਾ, ਉਹ ਸਾਰੀ ਨਸਲੇ ਇਨਸਾਨੀ ਦਾ ਬਾਪ ਏ। ਬਸ ਉਸ ਆਦਮ ਦੇ ਗੁਨਾਹ ਦੇ ਅਸਰ ਦੇ ਨਾਲ ਹੀ ਸਾਰੀ ਨਸਲ ਗੁਨਾਹਗਾਰ ਠਹਿਰੀ। ਵੋਲਫ ਮਿਸਾਲ ਦਿੰਦਾ ਹੈ ਕਿ ਸੇਬ ਦਰਖਤ ਤੋਂ ਟੁੱਟ ਕੇ ਦੂਰ ਨਹੀਂ ਗਿਰਦਾ। ਵੋਲਫ ਦੀ ਮਿਸਾਲ ਏ ਕਿ ਕਿਸੇ ਵਬਾਹ ਦਾ ਹਕੀਕਤ ਵਿੱਚ ਪਤਾ ਉਸ ਵਕਤ ਚੱਲਦਾ ਹੈ ਜਦੋਂ ਇਹ ਮਾਲੂਮ ਹੋ ਜਾਵੇ ਕਿ ਉਹ ਵਬਾਹ ਕਿਸ ਸ਼ਖਸ ਤੋਂ ਟੁਰੀ ਸੀ। ਖੁਦਾ ਤਾਲਾ ਦਾ ਕਲਾਮ ਬਿਲਕੁਲ ਇਸੇ ਤਰ੍ਹਾਂ ਫਰਮਾਉਂਦਾ ਹੈ। ਬਸ ਜਿਸ ਤਰ੍ਹਾਂ ਇੱਕ ਆਦਮੀ ਦੇ ਸਬਬ ਨਾਲ ਗੁਨਾਹ ਦੁਨੀਆਂ ਵਿੱਚ ਆਇਆ ਤੇ ਗੁਨਾਹ ਦੇ ਸਬਬ ਨਾਲ ਮੌਤ ਆਈ, ਤੇ ਇੰਝ ਮੌਤ ਸਾਰੇ ਆਦਮੀਆਂ ਵਿੱਚ ਫੈਲ ਗਈ, ਇਸ ਲਈ ਕਿ ਸਾਰਿਆਂ ਨੇ ਗੁਨਾਹ ਕੀਤਾ। ਰੋਮੀਓ ਬਾਬ 5 ਆਇਤ ਨੰਬਰ 12। ਸਾਡਾ ਬਾਪ ਆਦਮ ਜਿਹੜਾ ਖੁਦਾ ਤੋਂ ਅਲੱਗ ਹੋ ਗਿਆ, ਉਹ ਬਿਲਕੁਲ ਦਰਖਤ ਦੀ ਉਸ ਸ਼ਾਖ ਵੰਗਰ ਸੀ ਜਿਹੜੀ ਆਪਣੇ ਦਰਖਤ ਤੋਂ ਕੱਟ ਕੇ ਵੱਖਰੀ ਹੋ ਗਈ ਹੋਵੇ। ਜੇ ਸ਼ਾਖ ਦਰਖਤ ਦੇ ਨਾਲ ਕਾਇਮ ਨਾ ਰਹੇ ਤੇ ਫਿਰ ਉਹਦੇ ਨਾਲ ਕੀ ਹੁੰਦਾ ਹੈ? ਉਹ ਸੁੱਕ ਜਾਂਦੀ ਏ, ਤੇ ਜਿਹੜੀ ਡਾਲੀ ਦਰਖਤ ਤੋਂ ਵੱਖਰੀ ਹੋ ਜਾਂਦੀ ਏ ਉਹ ਸੁੱਕ ਕੇ ਤੇ ਬੇਫਲ ਹੋ ਜਾਂਦੀ ਏ। ਕੀ ਉਹ ਹਰੀ ਭਰੀ ਰਹਿ ਸਕਦੀ ਏ? ਨਹੀਂ, ਕਿਉਂਕਿ ਹੁਣ ਉਹ ਸੁੱਕੀ ਹੋਈ ਸ਼ਾਖ ਦਾ ਹਿੱਸਾ ਏ। ਐਨ ਇਸੇ ਤਰ੍ਹਾਂ ਹਜ਼ਰਤ ਆਦਮ ਦੀ ਔਲਾਦ ਦਾ ਹਾਲ ਏ, ਜਿਹੜੀ ਸੁੱਕੀ ਹੋਈ ਸ਼ਾਖ ਦਾ ਹਿੱਸਾ ਏ ਤੇ ਆਪਣੇ ਦਰਖਤ ਤੋਂ ਕੱਟ ਚੁੱਕੀ ਏ, ਤੇ ਕੱਟ ਜਾਣ ਦੀ ਵਜ੍ਹਾ ਤੋਂ ਉਹ ਆਦਮ ਦਾ ਗੁਨਾਹ ਏ। ਆਦਮ ਸੁੱਕੀ ਹੋਈ ਉਹ ਸ਼ਾਖ ਏ ਜਿਹਦੀ ਡਾਲੀ ਅਸੀਂ ਹਾਂ। ਸਾਡੇ ਬਾਪ ਆਦਮ ਦੇ ਗੁਨਾਹ ਦੇ ਨਾਲ ਅਸੀਂ ਸਾਰੇ ਗੁਨਾਹਗਾਰ ਹੋਏ ਹਾਂ। ਅਸੀਂ ਉਹਦੇ ਉਸ ਬੁਰੇ ਕਿਰਦਾਰ ਵਿੱਚ ਹਿੱਸੇਦਾਰ ਹਾਂ, ਇਸ ਲਈ ਸਜ਼ਾ ਦੇ ਹੱਕਦਾਰ ਹਾਂ। ਹਜ਼ਰਤ ਦਾਊਦ ਨਬੀ ਦਾ ਜ਼ਬੂਰ ਆਪਣੀ ਕਿਤਾਬ ਵਿੱਚ ਬਿਆਨ ਕਰਦੇ ਕਿ ਵੇਖ, ਮੈਂ ਬਦੀ ਵਿੱਚ ਸੂਰਤ ਫੜੀ ਏ ਤੇ ਮੈਂ ਗੁਨਾਹ ਦੀ ਹਾਲਤ ਵਿੱਚ ਪੇਟ ਵਿੱਚ ਪਿਆ। ਜ਼ਬੂਰ 51 ਆਇਤ 5। ਗੁਨਾਹ ਏਡਜ਼ ਵੰਗਰ ਹਲਾਕ ਕਰ ਦੇਣ ਵਾਲੀ ਉਸ ਬਿਮਾਰੀ ਦੀ ਤਰ੍ਹਾਂ ਜਿਹੜੀ ਸਾਰੀ ਦੁਨੀਆਂ ਵਿੱਚ ਫੈਲੀ ਹੋਈ ਏ। ਇਹ ਐਸੀ ਜਾਨਲੇਵਾ ਬਿਮਾਰੀ ਏ ਕਿ ਜੇ ਕਿਸੇ ਜਿਸਮ ਵਿੱਚ ਦਾਖਲ ਹੋ ਜਾਵੇ ਤੇ ਫਿਰ ਉਹਦਾ ਪਿੱਛਾ ਨਹੀਂ ਛੱਡਦੀ। ਏਡਜ਼ ਦਾ ਬਿਮਾਰ ਸ਼ਖਸ ਆਪਣੇ ਬੱਚਿਆਂ ਨੂੰ ਵੀ ਇਹ ਬਿਮਾਰੀ ਦਾਖਲ ਕਰ ਦਿੰਦਾ। ਏਡਜ਼ ਇੱਕ ਜਾਨਲੇਵਾ ਬਿਮਾਰੀ ਏ ਤੇ ਹਜੇ ਤੱਕ ਇਹਦਾ ਇਲਾਜ ਮੁਮਕਿਨ ਨਹੀਂ ਹੋਇਆ। ਗੁਨਾਹ ਵੀ ਐਸਾ ਹੀ ਇੱਕ ਮਰਜ਼ ਏ। ਇਹ ਨਹਾਇਤ ਦਰਦਨਾਕ ਬਿਮਾਰੀ ਏ ਜਿਹੜੀ ਕੁੱਲ ਰੋਏ ਜ਼ਮੀਨ ਤੇ ਫੈਲ ਚੁੱਕੀ ਏ। ਗੁਨਾਹ ਉਹ ਜਾਨਲੇਵਾ ਮਰਜ਼ ਏ ਜਿਹੜਾ ਇਨਸਾਨ ਨੂੰ ਦਾਇਮੀ ਮੌਤ ਮਾਰ ਦਿੰਦਾ ਹੈ, ਤੇ ਇਨਸਾਨ ਦੇ ਕੋਲ ਖੁਦ ਇਸ ਦਾ ਕੋਈ ਇਲਾਜ ਨਹੀਂ ਏ। ਅੱਜ ਅਸੀਂ ਖੁਸ਼ਦਿਲੀ ਦੇ ਨਾਲ ਖੁਦਾ ਪਾਕ ਦੀ ਤਾਰੀਫ਼ ਤੇ ਤਮਜੀਦ ਕਰਨ ਡਏ ਹਾਂ, ਕਿਉਂਕਿ ਖੁਦਾਇ ਕਰੀਮ ਨੇ ਖੁਦ ਸਾਨੂੰ ਇਸ ਦਾ ਇਲਾਜ ਮੁਹੱਈਆ ਕਰ ਦਿੱਤਾ ਹੈ ਤਾਂ ਕਿ ਅਸੀਂ ਗੁਨਾਹ ਦੀ ਸਜ਼ਾ ਤੋਂ ਅਤੇ ਉਹਦੇ ਇਖਤਿਆਰ ਤੋਂ ਬਚ ਜਾਈਏ। ਤਾਹਮ ਲਾਜ਼ਮੀ ਅਮਰ ਹੈ ਵੇ ਕਿ ਖੁਦਾ ਦੇ ਇਸ ਦੁਨੀਆਂ ਦੇ ਕੀਤੇ ਹੋਏ ਇਲਾਜ 'ਤੇ ਈਮਾਨ ਲਿਆਈਏ ਅਤੇ ਦਿਲ ਦੇ ਨਾਲ ਉਹਨੂੰ ਕਬੂਲ ਕਰੀਏ। ਖੁਦਾ ਨੇ ਚਾਹਿਆ ਅਤੇ ਅਗਲੇ ਪ੍ਰੋਗਰਾਮ ਵਿੱਚ ਅਸੀਂ ਸਿੱਖਾਂਗੇ ਕਿ ਖੁਦਾ ਪਾਕ ਨੇ ਆਦਮ ਅਤੇ ਹਵਾ ਅਤੇ ਉਹਨਾਂ ਦੀ ਔਲਾਦ ਨੂੰ ਇਸ ਕੁਦਰਤ ਅਤੇ ਇਖਤਿਆਰ ਵਾਲੇ ਮੁਨੱਜੀ ਨੂੰ ਦੁਨੀਆਂ ਵਿੱਚ ਭੇਜਣ ਦਾ ਖੂਬਸੂਰਤ ਵਾਅਦਾ ਕਿਵੇਂ ਕੀਤਾ ਤਾਂ ਕਿ ਅਸੀਂ ਗੁਨਾਹਗਾਰ ਗੁਨਾਹ ਦੀ ਸਜ਼ਾ ਅਤੇ ਮੌਤ ਅਤੇ ਸ਼ੈਤਾਨ ਅਤੇ ਦੋਜ਼ਖ ਤੋਂ ਰਿਹਾਈ ਪਾਈਏ। ਅੱਜ ਦਾ ਪ੍ਰੋਗਰਾਮ ਸੁਣਨ ਦਾ ਬਹੁਤ ਬਹੁਤ ਸ਼ੁਕਰੀਆ। ਹਜ਼ਰਤ ਦਾਊਦ ਨਬੀ ਦੀ ਜ਼ੁਬਾਨੀ ਕਹੇ ਹੋਏ ਇਹਨਾਂ ਅਲਫਾਜ਼ਾਂ ਨੂੰ ਸੁਣੀਏ ਅਤੇ ਇਹਨਾਂ 'ਤੇ ਗੌਰ ਕਰੀਏ ਅਤੇ ਬਰਕਤ ਪਾਈਏ। ਵੇਖ, ਮੈਂ ਬਦੀ ਵਿੱਚ ਸੂਰਤ ਫੜੀ ਅਤੇ ਮੈਂ ਗੁਨਾਹ ਦੀ ਹਾਲਤ ਵਿੱਚ ਮਾਂ ਦੇ ਪੇਟ 'ਚ ਪਿਆ। ਜ਼ਬੂਰ 51 ਆਇਤ ਨੰਬਰ 5। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ID ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।